हरिनाथ बोला करेगा तो सारे भाई दूसरों का शिकार भी नहीं होना।
No.
स्वामी तय काहे बिसराया जब ही शरण गही कृपा निध गज ग्राह ते छूटा महिमा नाम कहां लो वर्णो राम कहत बंधन तें टूटा अजामल पापी जग जाने निमुख माय निस्तारा नानक कहत चेत चिंता मन तें भी मना बिरतियां बारों रोज के रसना द्वारा शब्द विच बोलना कन्ना द्वारा सुनना नेत्रां गुरु स्वरूप के ध्यान विच महल करना बुद्ध नाल विचार करी जाना इन मन को एकाग्र करके हरी जस का पूरा पूरा लाभ उठा सकती है। विचार वाहेगुरु कहता है जीव तू मेरी शरण मैं तेनों सारे दुखों पापों तो मुक्त कर दिया। तो प्रभु की शरण में आके कोई मुक्त होया हो उसके जवाब गुरु तेग बहादुर महाराज चार उदाहरण देंगे चार मिसाल देंगे शब्द के पहली मिसाल गणका दी दूसरी तो तीसरा अगर चौथा जाना यो जे प्रभु की शरण में आके दुखों पापों तो मुक्त होके बरी होके सदा वास्ते आनंद के सागर जी दुखता नाम निशान ने लाए पहले गणका का प्रश्न गणका पात्र बन के पापा का गलहार
Thank you.
ਬਚਪਨ ਤੋਂ ਹੀ ਹੋਰ ਸੰਭਲਣ ਤੋਂ ਹੀ ਰੁਚੀਆਂ ਬੁਰਾਈ ਵੱਲ, ਪਰ ਉਸਦੇ ਚਿੱਤ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਪ੍ਰਤੀਤ ਹੁੰਦਾ ਸੀ, ਕਿਉਂਕਿ ਇਹ ਖਿਆਲ ਉਸਦੇ ਮਨ ਵਿੱਚ ਵਾਰ ਵਾਰ ਉੱਠਦੇ ਔਰ ਮਨ ਨੂੰ ਪਰੇਸ਼ਾਨ ਕਰਦੇ ਸਨ। ਮਾਨੁਖ ਸਰੀਰ ਲੱਖ 84 ਜੋਨ ਵਿੱਚੋਂ ਇਉਂ ਹੈ ਜਿਵੇਂ ਘੱਟ 84 ਲੱਖ ਮਰਿਆਂ ਵਿੱਚੋਂ ਜਿਉਂਦੇ ਰਹਿੰਦੇ ਹਨ। ਪ੍ਰਭੂ ਪ੍ਰਾਪਤੀ ਵਾਸਤੇ, ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਮਨੁੱਖਾਂ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੈ, ਬਾਕੀ ਦੇ ਤਮਾਮ ਗੇਟ ਬੰਦ ਹਨ। ਇਸ ਵਿੱਚ ਆ ਕੇ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਸੀ, ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ ਹੈ। ਪਤਾ ਨਹੀਂ ਕਿਤਨੇ ਕਲਪਾਂ ਤੱਕ ਨਰਕਾਂ ਵਿੱਚ ਫਿਰਨਾ। ਇਹੋ ਜਿਹੇ ਖਿਆਲਾਤ ਉਹਦੇ ਮਨ ਵਿੱਚ ਆ ਕੇ ਮਨ ਨੂੰ ਬੇਬਲ ਕਰ ਦਿੰਦੇ ਸਨ, ਪਰ ਹਾਲਤ ਲੰਗੜੇ ਗਲੇ ਵਰਗੀ ਜੋ ਜਿਲਣ ਵਿੱਚ ਫਸਿਆ, ਚੰਗਾ ਮਾਰਦਾ ਬਜਾਏ ਨਿਕਲਦੇ ਹੋ ਤਸੀ ਜਾਣ, ਜਿੰਨੀ ਦੇਰ ਤੱਕ ਉਹ ਖਰਕੇ ਨਾ ਕੱਢੇ ਜਿਲਣ ਦਾ ਸੁਭਾਅ ਇਹੋ ਜਿਹਾ ਹੁੰਦਾ। ਇਸੀ ਤਰ੍ਹਾਂ ਹੀ ਇਹਦੇ ਖਿਆਲਾਤ ਇਉਂ ਚੱਕਰ ਮਾਰਦੇ ਪਰ ਕੁੱਤੇ ਨਾ ਜਾਣ। ਪ੍ਰਤੀਤ ਹੁੰਦਾ ਸੀ ਇਸਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮਾਂ ਦਾ ਭਗਤੀ ਦਾ ਅੰਕੁਰ ਪਿਆ ਹੋਇਆ, ਉੱਗਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਕਿਸੇ ਜ਼ਮੀਨ ਦੇ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ, ਪਰ ਉੱਗਦਾ ਕਰ ਹੈ ਜਦ ਮੀਂਹ ਪੈ ਜੇ, ਯਾਨੀ ਬਾਰਿਸ਼ ਪੈ ਜੇ, ਪਾਣੀ ਆ ਜਾਵੇ ਜਾਂ ਕਿਸੇ ਤਰੀਕੇ ਸਿਰ ਹੋਰ ਪਾਣੀ ਮਿਲ ਜਾਵੇ ਔਰ ਰੁੱਤ ਹੋਵੇ ਫਿਰ ਜੰਮਣ ਦੀ, ਇਹ ਵੀ ਨਾਲ ਸ਼ਰਤ। ਇਸੇ ਤਰ੍ਹਾਂ ਹੀ ਇਸਦੇ ਮਨ ਵਿੱਚ ਉਹ ਬੀਜ ਜਿਹੜਾ ਪਿਆ ਸੀ ਉੱਗਣ ਦੀ ਕੋਸ਼ਿਸ਼ ਤਾਂ ਕਰਦਾ ਸੀ, ਲੇਕਿਨ ਪ੍ਰਤੀਤ ਹੁੰਦਾ ਅਜੇ ਸਮਾਂ ਨਹੀਂ ਸੀ ਆਇਆ। ਸਾਧ ਸਾਡੇ ਜਿਤਨੇ ਵੀ ਸਰੀਰ ਧਾਰੀ ਹਨ ਉਹਨਾਂ ਦਾ ਕਿਸੇ ਦਾ ਥੋੜ੍ਹਾ ਕਿਸੇ ਦਾ ਬਹੁਤਾ, ਕਈਆਂ ਦੇ ਹਿਰਦੇ ਰੂਪੀ ਜ਼ਮੀਨਾਂ ਖਾਲੀ ਪਈਆਂ, ਕਈਆਂ ਦੇ ਜਿਹਨਾਂ ਦੇ ਜ਼ਬਰਦਸਤ ਲਗਨ ਲੱਗੀ ਹੈ, ਜਿਹਨਾਂ ਨੂੰ ਪਿਛਲੇ ਜਨਮ ਦਾ ਜ਼ਿਆਦਾ ਭਗਤੀ ਕੀਤੀ ਹੋਈ ਹੈ, ਕਈਆਂ ਨੇ ਕੁਛ ਥੋੜ੍ਹੀ ਕੀਤੀ ਹੈ, ਸਮੇਂ ਸਮੇਂ ਅਨੁਸਾਰ ਉਗਦੇ ਚਲੇ ਜਾ। ਕੋਈ ਵਿਰਲੇ ਥੋੜ੍ਹੇ ਹਨ ਜਿਹਨਾਂ ਨੂੰ ਬਚਪਨ ਤੋਂ ਹੀ ਲਗਨ ਹੈ, ਕਿਸੇ ਨੂੰ ਕਿਸੇ ਉਮਰ ਵਿੱਚ, ਕਿਸੇ ਨੂੰ ਕਿਸੇ ਉਮਰ ਵਿੱਚ ਲੱਗਦੀ ਹੈ। ਸਮੇਂ ਸਮੇਂ ਅਨੁਸਾਰ ਬੀਜ ਉੱਗਦਾ ਹੈ ਜਦ ਰੁੱਤ ਆਉਂਦੀ ਹੈ। ਸਦਨਾ ਕਸਾਈਆਂ ਦਾ ਮੁੰਡਾ, ਕਸਾਈਆਂ ਦੇ ਘਰ ਜਨਮ, ਮਾਸ ਵੇਚਣਾ ਬੱਕਰੇ ਵੱਢਣੇ ਜੀ ਦਾ ਕਰਤੱਵ, ਪਰ ਮਨੋਂ ਘਿਰਨਾ ਸੀ, ਮਨੋਂ ਇਸਨੂੰ ਚਾਹੁੰਦਾ ਨਹੀਂ ਸੀ। ਪਿਤਾ ਦਾ ਹੁਕਮ ਮੰਨ ਕੇ ਦੁਕਾਨ 'ਤੇ ਬਹਿੰਦਾ, ਮਾਸ ਆਦਿ ਵੇਚਦਾ ਅਤੇ ਬੱਕਰੇ ਵਗੈਰਾ ਵੱਢਦਾ। ਪਰ ਉਹਦੇ ਚਿੱਤ ਵਿੱਚ ਕਿਤੇ ਕਤਾਈ ਜੇ ਉਹਦੇ ਕੰਨ ਵਿੱਚ ਹਰੀ ਜਸ ਦੀ ਧੁਨੀ ਪੈ ਜਾਂਦੀ, ਉਹ ਵਜਤ ਵਿੱਚ ਆ ਜਾਂਦਾ, ਨੱਚ ਉੱਠਿਆ ਕਰਦਾ ਸੀ, ਇਹੋ ਜਿਹੀ ਹਾਲਤ ਸੀ। ਇੱਥੋਂ ਸਿੱਧ ਹੁੰਦਾ ਸੀ ਉਸਦੇ ਜ਼ਮੀਨ ਰੂਪੀ, ਯਾਨੀ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਕੋਈ ਭਗਤੀ ਦਾ ਬੀਜ ਪਿਆ ਉੱਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਐਸਾ ਸਮਾਂ ਪਾ ਕੇ ਉੱਗਿਆ ਵੀ, ਉਸਨੇ ਕਿਸ ਮੁਰਾਦਮੇ ਨੂੰ ਪਹੁੰਚਾ ਦਿੱਤਾ, ਸਦਨੇ ਦੇ ਨਾਮ ਨੂੰ ਤਕਰੀਬਨ ਸਾਰੇ ਹੀ ਜਾਣਦੇ। ਸੋ ਉਸ ਬੱਕਰੇ ਤੋਂ ਉਸਨੂੰ ਸਿੱਖਿਆ ਮਿਲੀ, ਕਈ ਜਨਮ ਤੂੰ ਮੇਰਾ ਸਿਰ ਵੱਢਦਾ ਆਇਆ, ਮੈਂ ਤੇਰਾ ਗਲ ਵੱਢਦਾ ਆਇਆ, ਪਰ ਨਵੀਂ ਭਾਜੀ ਪਾਉਣ ਲੱਗੇ ਜਾਂ ਕਰੇਗਾ ਵੈਸਾ ਤੂੰ ਵੀ ਕਰ ਲਏਗਾ। ਉਸ ਵਕਤ ਤੋਂ ਉਸਨੂੰ ਬੁਰਾ ਵੈਰਾਗ ਹੋ ਗਿਆ, ਮਨਾ ਜੇਕਰ ਕਰਮਾਂ ਦਾ ਫਲ ਹੀ ਭੋਗਣਾ ਹੈ ਤਾਂ ਕਿਉਂ ਨਹੀਂ ਉਪਰਾਲਾ ਕਰਦਾ ਕਰਮਾਂ ਨੂੰ ਕੱਟਣ ਦਾ, ਉਹਨਾਂ ਕਰਮਾਂ ਨੂੰ ਬਿਲਕੁਲ ਹੀ ਕੈਂਸਲ ਕਰਨ ਦਾ ਕਿਉਂ ਨਹੀਂ ਯਤਨ ਕਰਦਾ। ਸਾਸਨ ਕਰਮਾਂ ਦੇ ਅਨੁਸਾਰ ਹੀ ਇਹ ਜੀਵ ਫਿਰ ਰਹੇ ਹਨ, ਕਦੇ ਨੀਚੇ ਕਦੇ ਉੱਪਰ, ਹੜ ਦੀਆਂ ਟੀਲਾਂ ਦੀ ਨਿਆਈ, ਕਦੇ ਭਰੀਆਂ ਉੱਪਰ ਨੂੰ ਆ ਜਾਂਦੀਆਂ, ਖਾਲੀ ਹੇਠਾਂ ਨੂੰ ਚਲੀਆਂ ਜਾਂਦੀਆਂ। इसी तरह कदे नर्क कदे सुख कदे दुख कदे सुख अनेक तकलीफा उठा रहे, किसी अविनाशी सुख नु प्राप्त नहीं हुआ। तो इस करके एक कर्मां दा चक्कर ही है। तो जदों पूर्वले पुण्य कर्म जागते हैं, पिछले पाप कर्मां दे फल नु नाश करके अविनाशी सुख वल ले जाते हैं। तो सदने के चित्त विच जो ख्याल पैदा हो, जबरदस्त ख्याल पैदा हो, कोई वक्त आए मैं अपने कर्मां दा चक्कर कट के सदा वास्ते है ये सुख लीन हो जाए, जिस सुख दी रुख का नामो निशान ना हो। सत्संग कर्म कर्मां नूं कटण वास्ते उसने थां थां सत्संग विच करना, साधन फकीरां दी संगत करना, जिथे कि सुनना पहुंचण दा उपराला करना। तो यह सवाल हर एक महापुरश के पास करना, सारे कर्म किवें कटे जाण ताकि अगे वास्ते जिहड़े कीते उन्हां दा फल ना भुगतना पवे, नहीं तो पता नहीं कितने जन्म गल बढ़ाउणा पैण। ये उहदे चित्त विच पै पैदा होया, पै तो बिना भगती नहीं हुंदी, भगती बिना वाहिगुरू दे विच लीनता नहीं हुंदी, कर्म ही सारे कटे जाण। तो पता लगता है जीव दे तीन किस्म दे कर्म हन, संचित क्रियमान और प्रारत। संचित कर्म वह हन जिहड़े कई जन्मां दा वाहिगुरू दी भगती वाहिगुरू नूं मिलण वास्ते करदा चला आया, वह इकट्ठे होए हुए हैं संचित। प्रारंभिक कर्म वह हन जिहन दा फल ऐ शरीर है। हाँ सदना हम भगती करते करते सत्संग चंगी अवस्था का भगत बन गया, उन चंगी अवस्था प्राप्त हो गई। एक दफा का जिक्र एक थान इलाहाबाद में, उत्थे रहिंदा है, चंगा सत्कार पूजा भी है और चंगे गुण भी हैं, होरना नूं भी उस तो फायदा पहुँचता है। जिसने अपना भला कर लिया होवे होरना दा भी भला उस तो होया करता है। जिसने आप शराब छड़ दित्ती जावे होवे दूजियां दी भी छुड़ा सकता है। जिसने आप चोरी छड़ी होवे दूजियां तो भी छुड़ा सकता है। जिहड़ा आप ही नहीं छड़दा दूजियां तो किवें छुड़ाएगा। इसी तरह जिसके अंतर वसे निरंकार इसकी सीख करे संसार, जिसका असर दूसरे ते वशी पिया करदा इंसान दी करणी दा असर हुंदा है। तो उस थान उत्थों दा जो हाकम सी उत्थे इक किला बनाउण लगा। किला बनाने वास्ते कंध बनती है, कुछ चिनाई होकर गिर जाती है, फिर चिणदी फिर गिर जाती है, इहोजिहा सिलसिला कुछ देर तक रहा। तो फिर उसने ज्योतिषियों नूं पुछिया भी की सबब यह किला सिरे किवें चढ़े दुनिया में। वैर विरोध उन्हां पुरशां नाल भी दुनिया करती चली गई जिहड़े किसी नाल नहीं करते, जिहड़े पुरश राग द्वेष तों रहित हुंदे हन, किसी नाल विरोध नहीं करते, दुनिया उन्हां नाल भी बहुत सारी करन लग पैंदी है। यह क्यों? यह मन की बीमारी है, मन की टीवी है, मन का हसद है, किसी के गुण देख के, किसी के शुरज देख के, किसी दी वडेइयां देख के जर ना सकना, उहदे नाल ईरखा हसद छड़ेवा करन लग पैना, इसनों मन की टीवी दस्या। सत्संग जिसम के रोगों नाल मन के रोग ज्यादा दुखदायक ते खतरनाक हुंदे हन। गुरु बाबा सतगुरु नानक देव महाराज जी की उम्र 14-15 साल की है। साढ़े देश में 6 रुत्तां मनियां, दो दो महीने की एक रुत्त होंदी है। सौन भादरों की रुत्त नूं बरसात की रुत्त कहिंदे हैं। यह भी लंघ गई, अगे समान सर्दी की रुत्त शुरू हुई, गर्मी घट रही है, आहिस्ता आहिस्ता सर्दी बढ़ रही है। आसमान दे विच बदल कोई नहीं, जे है कोई सफेद रंग का जिदे विच पानी वह नहीं, मैं बुढ़ापे भी जिसम के बल नहीं रहा कर, यह मौसम आ रहा है। तो गुरु बाबा जी ने एक कौतक रचे, आप जी अंदर अपनी सेजा से अपने मंजे से मूँह ढक के चादर विच पै रहे हैं, अपनी बिरती संकोच के वाहिगुरु के लीन करके, जिन्हें सत्तवीं भूमिका वाला अपनी बिरती आत्मा के लीन करके आत्म स्वरूपी बना दिता। यहो जी समाध अवस्था में पे रहते हैं, खाते नहीं पीते नहीं बोलते चलते नहीं, अपने अनुभव से कोई देखते हैं, साधु महात्मा बार चुप चुपाते जाते हैं, कोई परमार्थक वचन करने की मौज अवे करके फिर उस तरह आ लेटते हैं। यही जी अवस्था भी दिन रात गुजर रहा है, पर माता पिता नो फिक्र पै गया। परमेश्वर ने पिछली उम्र विच पुत्र दिता, उन्होंने पता नहीं की बीमारी लग गई, खाता नहीं पीता नहीं, भुख नहीं लगती, प्यास नहीं लगती, जेड़ा बिडू वर्गा पीड़ा हो गया, कमजोर हो गया, अन्नमय कोश है शरीर जेड़ा है, अन्न दे आसरे इसकी प्रवृत्ति हुई है, अन्न पानी बीमारी करके या वैसे ही घटा दे, कमजोर हो जाता है। इन पिता मेहता कालू जी माता तृप्ता विचार करते हैं, कोई वैद लियाइए, कोई हकीम लियाइए, उन्होंने दिखाइए साढ़े पुत्र की नज़र देख के बीमारी करके उन्होंने दवाई दे, राजी हो, तंदुरुस्त हो। वालदैन तब सुख होंगे, बच्चे अच्छी तरह हसन खेडन खुश रहे, बीमार होने वालदैन सुख कर रहा है। इतिहास विचार करके पिंड का मशहूर वैद हरदास जिसका नाम से उन्होंने कहा जाके मेहता कालू जी ने, मेरे पुत्र नानक को पता नहीं की बीमारी है, खाता नहीं पीता नहीं, शरीर क्रिश दुबला हो गया, चेहरा डड्डू वर्गा पीला हो गया है, तो बीमारी देख के दवाई दो ताकि वह तंदुरुस्त हो, राजी हो, खावे पीवे हसे खेडे। तो वैद कह लगा फिक्र ना करो, मैं सवेर सार ही आवागा, निर्णय नर्स देखांगा, नर्स देख के बीमारी परखांगा, बीमारी परके दवाई देंगा, ठीक हो जाएगा, तुम उदास ना हो। इन अज दिन चढ़ सारी वैद हरदास कालू जी के घर आ जाता, गुरु नानक जी अपना मूह और सारे अंग चादर भी लकोई पे सन, जिमें कछू अपने अंगा संतोची में बैठा होंगे खोपरी आया, पास मूहरा डाल दिता मंजे दे, वैद अरदास बैठ गया, चादर विचों हथ कट के नर्स के उपर तीन उंगलों रख दतिया, कहे वास्ते बीमारी परखण वास्ते, वाई पितक इस चीज की प्रधानता है। सही हम जो नर्स देख लग्या उस मौके गुरु जी ने उस प्रथा एक शब्द उच्चारण किया, सही हो कहा तेनू रोग का पता नहीं कोई, thank you। ਵਕਤ ਨਜ਼ਰ ਦੇਖਣ ਲੱਗਾ ਮੈਂ ਗੁਰੂ ਜੀ ਪੁੱਛਦੇ ਨੇ ਕੀ ਗੱਲ ਹੈ ਮੈਂ ਕਹਿੰਦਾ ਤੁਹਾਡੀ ਬਿਮਾਰੀ ਫਰਕ ਤੁਹਾਨੂੰ ਭੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਖਾਂਦੇ ਪੀਂਦੇ ਕੁਛ ਨਹੀਂ ਸਰੀਰ ਕਿਸ ਦੁਬਲਾ ਹੋ ਗਿਆ ਨਾ ਖਾਣ ਪੀਣ ਕਰਕੇ ਚਿਹਰਾ ਡੱਡੂ ਵਰਗਾ ਪੀਲਾ ਹੋ ਗਿਆ ਬਿਮਾਰੀ ਪਰਖਦਾ ਹਾਂ ਕੀ ਬਿਮਾਰੀ ਹੈ ਫਿਰ ਬਿਮਾਰੀ ਪਰਖ ਕੇ ਉਸਦੀ ਦਵਾਈ ਦਿਆਂਗਾ ਤੁਸੀਂ ਤਤਪਰੇ ਨਾਲ ਦਵਾਈ ਖਾਓਗੇ ਤੰਦਰੁਸਤ ਹੋ ਜਾਓਗੇ ਭੁੱਖ ਲੱਗੇਗੀ ਸਿਹਤ ਅੱਛੀ ਹੋ ਜਾਏਗੀ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਵੈਦ ਜੀ ਮੇਰੀ ਬਿਮਾਰੀ ਪਰਖਣ ਲੱਗਿਆ ਕੀ ਤੁਸੀਂ ਆਪਣੀ ਬਿਮਾਰੀ ਹਟਾ ਲਈ ਹੈਰਾਨ ਹੋ ਗਿਆ ਵੈਦ ਬੁਲਾਇਆ ਵੈਦ ਕੀ ਫਿਰ ਢੋਲੇ ਬਾਂ ਉੱਲਾ ਵੈਦ ਨਾ ਜਾਣੀ ਕਰਤ ਕਰੇ ਜੇ ਮਾਂ ਵੈਦਾ ਵੈਦ ਸੁਵੈਦ ਤੋਂ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲੋ ਜਿਤਵੰਜਾ ਰੋਗਾਂ ਕਹਾਣ ਜਿਤ ਦਾਰੂ ਰੋਗ ਉੱਠ ਜਾਏ ਤਨ ਸੁਕ ਵਸੇ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾ ਤੈਂ ਆਪਣਾ ਰੋਗ ਗਵਾ ਲਿਆ ਕਹਿਣ ਲੱਗਾ ਮੈਨੂੰ ਤਾਂ ਕੋਈ ਰੋਗ ਨਹੀਂ ਸਾਸਨ ਇੱਕ ਮਨ ਦੇ ਰੋਗ ਹੁੰਦੇ ਨੇ ਇੱਕ ਜਿਸਮ ਦੇ ਹੁੰਦੇ ਨੇ ਜਿਸਮਾਨੀ ਰੋਗ ਔਰ ਮਾਨਸਿਕ ਰੋਗ ਦੁਨਿਆਵੀ ਡਾਕਟਰ ਵੈਦ ਹਕੀਮ ਜਿਸਮਾਨੀ ਰੋਗਾਂ ਦਾ ਇਲਾਜ ਕਰਦੇ ਹਨ ਪਰ ਮਾਨਸਿਕ ਰੋਗ ਜਿਹੜੇ ਹਨ ਜਿਸਮਾਨੀ ਰੋਗਾਂ ਦਾ ਮੂਲ ਹਨ ਅਗਰ ਮਾਨਸਿਕ ਰੋਗ ਹਟ ਜਾਣ ਜਿਸਮਾਨੀ ਰੋਗ ਜਾਂ ਤਾਂ ਲੱਗਦੇ ਹੀ ਨਹੀਂ ਜੇ ਲੱਗਣਗੇ ਉਹਨਾਂ ਦਾ ਖਾਸ ਕੋਈ ਅਸਰ ਨਹੀਂ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ ਤਾਂ ਤੇ ਮਨ ਦੇ ਰੋਗ ਜਿਹੜੇ ਹਨ ਜਿਸਮਾਨੀ ਰੋਗਾਂ ਦੀ ਹੱਦ ਜ਼ਿਆਦਾ ਤੇ ਜ਼ਿਆਦਾ ਮਰਨ ਤੱਕ ਹੋ ਸਕਦੀ ਪਰ ਜਿਹੜੇ ਮਨ ਦੇ ਰੋਗ ਹਨ ਉਹ ਤਾਂ ਅੱਗੇ ਵਾਸ਼ਨਾ ਰੂਪ ਹੋਣ ਕਰਕੇ ਲੱਖ 84 ਜੋਨ ਵਿੱਚ ਫਿਰਨ ਦੇ ਅਧਿਕਾਰ ਰੱਖਦੇ ਹਨ ਤਾਕਤ ਰੱਖਦੇ ਹਨ ਇਸ ਵਾਸਤੇ ਮਨ ਦੇ ਰੋਗ ਜ਼ਿਆਦਾ ਦੁਖਦਾਈ ਤੇ ਖਤਰਨਾਕ ਹਨ ਸੋ ਗੁਰੂ ਜੀ ਕਹਿੰਦੇ ਵੈਦ ਜੀ ਤੂੰ ਕੀ ਸਾਰਾ ਸੰਸਾਰ ਹੀ ਰੋਗੀ ਹੈ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ ਜੋ ਜੋ ਦਿਸ਼ੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਸਾਰੇ ਹੀ ਰੋਗੀ ਹਨ ਰੋਗ ਤੋਂ ਰਹਿਤ ਸਤਿਗੁਰ ਆਤਮ ਸਰੂਪ ਹੈ ਇਹਦਾ ਸਰੂਪ ਹੀ ਸਚਿਤਾਨੰਦ ਜੀ ਦੇ ਵਿੱਚ ਰੋਗ ਦਾ ਨਾਮ ਨਿਸ਼ਾਨ ਨਹੀਂ ਕੋਈ ਅਰੋਗ ਹੈ ਸਤਿਗੁਰ ਦਾ ਸਰੂਪ ਆਤਮਾ ਹੈ ਸ਼ਬਦ ਸੰਯੋਗ ਕਰਕੇ ਹੋਰ ਸਾਰਾ ਦੇਹ ਤਾਰੀ ਪੰਜਾਂ ਤੱਤਾਂ ਦੀਆਂ ਸਾਰੀਆਂ ਦੇਹਾਂ ਬਣੀਆਂ ਮਿੱਟੀ ਪਾਣੀ ਅੱਗ ਹਵਾ ਆਕਾਸ਼ ਇਹ ਪੰਜੇ ਤੱਤ ਆਪਸ ਵਿੱਚ ਹੀ ਵਿਰੋਧੀ ਹਨ ਵਿਰੋਧੀ ਤੱਤ ਵਾਹਿਗੁਰੂ ਦੀ ਸੱਤਿਆ ਕਰਕੇ ਇਕੱਠੇ ਹੋਏ ਬੈਠੇ ਹਨ ਵਰਨਾ ਇਕੱਠੇ ਹੀ ਕੈਸੇ ਰਹਿ ਸਕਦੇ ਨੇ ਮੀਂਹ ਇਹਨਾਂ ਦਾ ਘਾਟਾ ਵਾਧਾ ਹੋ ਜਾਣਾ ਰੋਗ ਦਾ ਕਾਰਨ ਹੋਇਆ ਕਰਦਾ ਹੈ ਇਸ ਵਾਸਤੇ ਸਾਰਾ ਸੰਸਾਰ ਹੀ ਰੋਗੀ ਹੈ ਤੈਨੂੰ ਵੀ ਬਹੁਤ ਸਾਰੇ ਰੋਗ ਹਨ ਜੇ ਤੂੰ ਕਹੇ ਤਾਂ ਦੱਸਾਂ ਵੈਦ ਨੇ ਸੁਣਿਆ ਜੀ ਕੋਈ ਕਾਲੂ ਦਾ ਪੁੱਤਰ ਕੋਈ ਦੁਨਿਆਵੀ ਬੱਚਿਆਂ ਵਰਗਾ ਬੱਚਾ ਨਹੀਂ ਕੋਈ ਅਵਤਾਰੀ ਬੱਚਾ ਹੈ ਹੋਰ ਕਈ ਪਹਿਲੇ ਕੌਤਕ ਸੁਣੇ ਸਨ ਹੁਣ ਵੈਦ ਦੇ ਸਾਹਮਣੇ ਵੀ ਇਹੀ ਕੌਤਕ ਹੈ ਚਿੱਤ ਵੀ ਸ਼ਰਧਾ ਹਵਾਈ ਪੁੱਛਣ ਲੱਗਾ ਕਿਰਪਾ ਕਰਕੇ ਦੱਸੋ ਮੈਨੂੰ ਮੇਰੇ ਮਨ ਨੂੰ ਕੀ ਰੋਗ ਹਨ ਗੁਰੂ ਜੀ ਕਹਿੰਦੇ ਵੈਦ ਜੀ ਸਭ ਤੋਂ ਪਹਿਲਾ ਰੋਗ ਜਿਹੜਾ ਸਾਰੇ ਰੋਗਾਂ ਦਾ ਮੂਲ ਹੈ ਮੁੱਢ ਹੈ ਤੇਰੇ ਮਨ ਨੂੰ ਕੋਲ ਦਾ ਰੋਗ ਕੁਸ਼ਟ ਦਾ ਰੋਗ ਹੈ ਸਾਸੰਗ ਜਿਸਦੇ ਸਰੀਰ ਨੂੰ ਕੋੜ ਹੋਵੇ ਕਿਤਨਾ ਦੁੱਖ ਹੈ ਆਮ ਦੁਨੀਆਂ ਦੇ ਲੋਕ ਵੀ ਠਰਮਾਂ ਨਰਕ ਮੰਨਦੇ ਨੇ ਇਹੋ ਜਿਹੀ ਹਾਲਤ ਹੈ ਜਿਹਦੇ ਮਨ ਨੂੰ ਕੋੜ ਦਾ ਰੋਗ ਪਤਾ ਕਹਿਣਾ ਕੀ ਹੈ ਇਹ ਗੱਲ ਜਦੋਂ ਕਹੀ ਤਾਂ ਗੁਰੂ ਜੀ ਕਹਿਣ ਲੱਗੇ ਇਹ ਦੱਸਾਂ ਅਤੇ ਨਾਲ ਦੀ ਨਾਲ ਉਪਾਅ ਜਾਂ ਇਲਾਜ ਵੀ ਦੱਸਾਂ ਜੇ ਤੂੰ ਕਹੇ ਉਸ ਮੌਕੇ ਸਾਸੰਗ ਹੋਮੇ ਨੂੰ ਕੁਸ਼ਟ ਦਾ ਰੋਗ ਦੱਸਿਆ ਹੈ ਇਹਦੇ ਬੜੇ ਬੜੇ ਕੌੜੇ ਫਲ ਹਨ ਗੁਰੂ ਜੀ ਉਸਨੂੰ ਫਰਮਾਉਂਦੇ ਹਨ
ਜਮ ਦਸ ਮਰਦਾ ਹੈ ਹੁਣ ਮੈਂ ਨਾਮ ਬੋਲਿਆ Thank you.
सबसे पहला रोग हमें दीर्घ रोग है, दारू भी किस्मा है, वड्डा रोग जिसन कुष्ठ कहने कोड़ दार मंदा कोड़ हमें है, हमें की है ये दो सिन हों और मैं दे हंगता दे मंदा अपने आप नू आत्मा दी बजाए दे मंदा होया ते ओदे विच ही ममता है इसन हमें कहते हैं। हालांकि ये देह जिसम नहीं है, जिसम के अंदर ये ओ चीज़ है, सब अपना आपा ओ है जिन्हों क्या कहो कबीरे राम की अंश जस कागज पर मिटे न मंश। ये परमात्मा नहीं अंश, असी जितने हाँ आत्म शहजादे हैं, साडा स्वरूप देह नहीं है। देह दे विच कुछ देर वास्ते आए हुए, क्यों कह लो देह कुछ देर वास्ते मिली हुई है, देह फिर खुस जाएगी। देह दे विच आके 84 का चक्कर अपने आपे नू पछाण के अपने केंद्र नू मिलके एक कटना है। हाँ इहो इसनू हमे कहिंदे हन देहंगता दे ममता बजाय ब्रह्मंगता ब्रह्म ममता दे, देहंगता दे ममता इसनू चिंबड़ गई। ये किवें चिंबड़ गई, किवें लग गई, ये अज्ञान मस्करे लगा दी। एक दृष्टांत मिसाल, एक किसी पिंड एक जुलाहा रहना और लोग भी रहते हैं, उत्थे एक मेला आ गया, सब लोग मेले जान लगे, वो जुलाहा भी जान लगा। वो कदे अगे मेले नहीं सी गया, अपने घरवाली नूं कहिंदा सुने मेलिया विच कठ बहुता हुंदा, किते मैं गुआच ना जावां, कोई इहो जिहा जतन कर दे। वो कहण लगी अच्छा मैं तैनूं एक जतन बना दिनी आ। उन्हें गल नूं रस्सी बन्ह दित्ती, जे तेनू पता लगे मैं गुआच गया गल नू हथ मार के देखनी, जे तां रस्सी तां तू गुआचिया नहीं, जे ना होई तू गुआच गया फिर ढूंढण की कोशिश करनी। सो इसी तरह कीता, गल नू रस्सी बनी, सारा दिन जिथे होर फिरदे मेले विच ओह भी फिरदा रहा। रात दे वेले लोकी मस्जिद विच जाके सुते, ओह भी सौ गया। एक मसखरा उन्हें पूछिया भी आ गल नू रस्सी बनी है, ये जवाब कहन लगा मैं कदे मेले नहीं आया, पहला दिन है मेले आया। सुनिया सी मेलियां च कठवा ठोड़ा हुंदा है, बहुते कठा च आदमी रुल भी जांदा है। मैं अपने घरवाली नूं कहा सी जे मैं रुल गया की यतन करूँ, उन्हें मैनूं इह यतन कर दिता, मेरे गल नूं रस्सी बन्ह दित्ती, कहा जे तैनूं पता लगे मैं रुल गया गुआच गया तां गल नूं हथ मार के देख ली, जे तां रस्सी होई तां तूं गुआचा नहीं, ना होई तां तूं गुआच गया, फिर ढूंढण दी अपने आप नूं कोशिश करनी नूं दस्सो। सो मस्करियां नूं कोई गल मसां लगदी है, उसने सोचा भी इहदे नाल अज्ज मस्करी करी। जो सौ गया घुराड़े मारन लग पिया, मस्तर इन्हें उसके गल नाल रस्सी खोल के होर आदमी ने गल नाल मन दी सुते पे पै रात लंघ जो सुता पिया उठिया, पहला उसने अपने गल नू हथ मारे, देखा मैं गुआचता नहीं गया पर रस्सी नहीं गल, समझ गया मैं गुआच गया। सो इधर उधर निगाह मारी ढूंढा कितने, जिस आदमी ने गल नू रस्सी बन्नी सी उन्हें जाके फड़ लेंदा है। कह लगा मैं तो तू हाँ, मैं तो तू हाँ। सारे लोग बड़े हैरान हो गल की, यानी उस उन्होंने बड़ा यह जहा खेल हो। इसी तरह जिन्हें उस मस्थरे ने वो गल रस्सी खोल के दूजे के गल न बनती सी मन लगे सी मैं तो तू। इसी तरह ये ज्ञान रूपी मस्थरे ने इस जीवात्मा की हमने जी सी ब्रह्मता ब्रह्मता और ब्रह्ममता इनू हटा के देह दे लगा दी, देहंगता देह ममता ला दी, जिस करके इस हमने का बनया होया ही ये बेअंत तकलीफा का शिकार हो रहा है। गुरु जी ऐसा राग विच इसके कौड़े फल इं दसते हैं।
जनता से मरता है हमें ना
बाबतियों गुरु जी फरमाने हाँ विच आया हाँ विच गया हाँ विच जमया हाँ विच मूरा हाँ विच लिता हाँ विच लिया हाँ विच खटिया हाँ विच गया हाँ विच सचियार कूड़ियार हाँ विच पाप पुन विचार हाँ विच नरक सुरग अवतार हाँ विच हसै हाँ विच रोग हाँ विच भरिए हाँ विच तोरै हाँ विच जाति जिनसी खोरै हाँ विच मूर्ख हाँ विच सियाणा मूर्ख मूर्ख की सार न जाना हम विच माया हम विच छाया हम मैं करकर जंत हो पाया हम मैं बुझ है ता दर सुझ जो हम मैनू पछाण वाय है ता आपे भी सोझी पैंदी है हम मैं बुझ है ता दर सुझ ज्ञान भी होना कत कत लूझे नानक हुकमी लिखिया लेख जेहा वेख है तेहा वे हम मैं एहा जात है हम मैं कर्म कमाए हम यही बंधना फिर जो नहीं पाए हम कितों उपजा किस सनी में जाए हम एहो हुक्म पया किरत फिराए हमें दीर्घ रोग है वड़ा रोग को दारू भी सुनाने कृपा करे जे आपनी तो गुरु का शब्द कहे नानक सुनो जनक संजम दुख जाए गुरु जी ने वैद नूं दस्या सबसे पहला रोग हमें मन का कोड़ है अगरे हट जे सारे रोग नाल दी नाल खत्म हो जाएंगे सब का आदि कारण है इसका इलाज इसका उपाय इसका दारू की है इसका दारू गुरु शब्द गुरु मंत्र नाम अभ्यास है क्यों दसदे हैं Thank you. ਮੈਂ ਦਾ ਇਲਾਜ ਗੁਰੂ ਜੀ ਨੇ ਭਾਵੇਂ ਸਰਵ ਰੂਪ ਔਖ ਦਨਾਮ ਦੱਸਿਆ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਦੱਸਿਆ ਹੈ। ਇੱਥੇ ਦੱਸਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੁਣ ਕੋਈ ਹੁਣ ਦੀ ਨਿਵਰਤੀ ਦਾ ਉਪਾਅ ਗੁਰਮੰਤਰ ਗੁਰਸ਼ਬਦ ਨਾਮ ਦਾ ਅਭਿਆਸ ਹੈ। ਵਾਹਿਗੁਰੂ ਦਾ ਅਭਿਆਸ ਯੁਕਤੀ ਨਾਲ ਕੀਤਾ ਜਾਏ ਹੁਣ ਤਿਆਗਣਾ ਨਾਮ ਦੇ ਨਾਲ ਇੱਕ ਰਸ ਬੀਤੀ ਲਗਾਉਣ ਦਾ ਅਭਿਆਸ ਬਣਾਇਆ ਜਾਏ ਖਾਣਾ ਮਿੱਠਾ ਮੰਨਿਆ ਜਾਏ ਇਹ ਤਿੰਨ ਉਪਾਅ ਦੱਸ ਇਹ ਹੁਣ ਮੈਂ ਦੀ ਨਿਵਰਤੀ ਦੱਸੀ ਹੈ। ਇਹ ਜਿਸ ਵਕਤ ਦੱਸਿਆ ਤੇ ਵੈਦ ਦੀ ਸਮਝ ਆ ਗਿਆ ਗੁਰੂ ਜੀ ਨੇ ਫਿਰ ਫਰਮਾਇਆ ਵੈਦ ਜੀ ਤੇਰੇ ਮਨ ਨੂੰ ਹੋਰ ਵੀ ਬਹੁਤ ਸਾਰੇ ਰੋਗ ਹਨ ਜਿਵੇਂ ਜਿਸਮਾਨੀ ਰੋਗਾਂ ਦਾ ਕੋਈ ਹਿਸਾਬ ਨਹੀਂ ਕਿਤਨੇ ਹੁੰਦੇ ਹਨ ਇਸੀ ਤਰ੍ਹਾਂ ਮਨ ਦੇ ਰੋਗਾਂ ਦਾ ਵੀ ਕੋਈ ਅੰਤ ਨਹੀਂ। ਤੇਰੇ ਮਨ ਨੂੰ ਟੀਵੀ ਦੀ ਬਿਮਾਰੀ ਵੀ ਲੱਗੀ ਹੋਈ ਹੈ ਤੇਰੇ ਮਨ ਨੂੰ ਤਪਦਿਕ ਦੀ ਬਿਮਾਰੀ ਵੀ ਹੈ ਉਹ ਕੀ ਹੈ ਦੂਸਰੇ ਦੇ ਗੁਣ ਈਸ਼ਵਰ ਜ ਵਿਡਿਆਈਆਂ ਆਪ ਦੇ ਕੇ ਨਾ ਜਰ ਸਕਣਾ ਉਸਦੇ ਨਾਲ ਈਰਖਾ ਜਾਂ ਹਸਤ ਸਿਰੇਵਾ ਕਰਨ ਲੱਗ ਪੈਣਾ ਇਸ ਨੂੰ ਮਨ ਦੀ ਟੀਵੀ ਦੱਸਿਆ ਹੈ। ਸੋ ਇਸਦਾ ਇਲਾਜ ਨਾਮ ਸਿਮਰਨ ਤਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਗੁਰੂ ਜੀ ਨੇ ਦੱਸਿਆ ਤਾਂ ਸਾਨੂੰ ਪਾਣ ਬਦਲਦੇ ਚਲੇ ਜਾਂਦੇ ਉਹ ਕੀ ਏਕਤਾ ਦੀ ਪੁੜੀ ਖਾਣੀ ਦੇ ਨਾਲ ਨਾਮ ਸਿਮਰਨ ਦਾ ਅਭਿਆਸ ਕਰਨਾ ਸਵੇਂ ਨੂੰ ਮਨ ਦੀ ਟੀਵੀ ਮਨ ਦਾ ਰੋਗ ਦੂਰ ਹੁੰਦਾ ਮਨ ਦਾ ਇਹ ਤਪਦਿਕ ਦਾ ਯਾਨੀ ਰੋਗ ਹਟਦਾ ਹੈ। ਇਸੀ ਤਰ੍ਹਾਂ ਆਪਸਾਹ ਸਿੰਘ ਕਿਸੇ ਦੇ ਗੁਣ ਈਸ਼ਵਰ ਵਿਡਾਈਆਂ ਆਪ ਦੇ ਕੇ ਜਰ ਨਾ ਸਕਣ ਉਹਦੇ ਨਾਲ ਈਰਖਾ ਹੱਸਦਿਆਂ ਸਿੜੇਵਾ ਕਰਨ ਲੱਗ ਪੈਣਾ ਉਹਦੀਆਂ ਬੁਰਾਈਆਂ ਸੋਚਣ ਲੱਗ ਪੈਣੀਆਂ ਇਹ ਮਨ ਦੀ ਟੀਵੀ ਦੱਸੇ ਸਦਨਾ ਇਹਦੇ ਅੰਦਰ ਪਰਮੇਸ਼ਰ ਦੇ ਭਜਨ ਦਾ ਬੀਜ ਪਿਆ ਸੀ ਸਮਾਂ ਪਾ ਕੇ ਉੱਗਿਆ ਉਸਨੇ ਹੌਲੀ ਹੌਲੀ ਉੱਗ ਕੇ ਉਸਨੂੰ ਸੋਹਣਾ ਗਿਆਨ ਦਾ ਫਲ ਲੱਗਿਆ ਮੁਕਤ ਅਵਸਥਾ ਪ੍ਰਾਪਤ ਹੋਈ ਇਲਾਹਾਬਾਦ ਵਿੱਚ ਰਹਿੰਦਾ ਤਾਂ ਉੱਥੇ ਇਹਦਾ ਹਾਕਮ ਇੱਕ ਕਿਲਾ ਬਣਾਉਣ ਲੱਗਾ ਕਹਿੰਦੇ ਪੈ ਜਾਂਦੀ ਹੈ ਫਿਰ ਚਿੰਨ ਦਿਨ ਫਿਰ ਪੈ ਜਾਂਦੀ ਹੈ ਸੋ ਜੋਤਸ਼ੀ ਨੂੰ ਬੁਲਾ ਕੇ ਪੁੱਛਿਆ ਕਿ ਕੋਈ ਉਪਾਅ ਦੱਸੋ ਸੋ ਜੋਤਸ਼ੀ ਨੂੰ ਮਿਲ ਕੇ ਜਿਹੜੇ ਸਦਨੇ ਦੇ ਵਿਰੋਧੀ ਸਨ ਮਤਲਬ ਪਾਰਟੀ ਉਹਨਾਂ ਨੇ ਬਹੁਤ ਸਾਰਾ ਧਨ ਵਗੈਰਾ ਦੇ ਕੇ ਕਿਹਾ ਵੀ ਤੂੰ ਇਹ ਕਹਿ ਦੇਵੀਂ ਇਹ ਕੰਧ ਸਿਰੇ ਤਦ ਚੜ੍ਹੇਗੀ ਕਿਲਾ ਸਿਰੇ ਤਦ ਚੜ੍ਹੇਗਾ ਇਸਦੇ ਵਿੱਚ ਇੱਕ ਆਦਮੀ ਨੂੰ ਚਿਣਿਆ ਜਾਵੇ ਨਾਮ ਦਾ ਹੋਵੇ ਸਦਨਾ ਸ਼ਕਲ ਸੂਰਤ ਹੋਵੇ ਇਹੀ ਜੀ ਭਗਤੀ ਵੀ ਕਰਦਾ ਹੋਵੇ ਕੋਈ ਦੁਨੀਆਂ ਵਿੱਚ ਸਤਿਕਾਰ ਇੱਜ਼ਤ ਵੀ ਇਹੋ ਜਿਹੇ ਗੁਣ ਜੀ ਪਾਏ ਜਾਣ ਉਹਨੂੰ ਚਿਣ ਲਓ ਤਾਂ ਇਹ ਕਿਲਾ ਸਿਰੇ ਚੜ੍ਹ ਜਾਏਗਾ। ਕਹਿ ਲੋਭ ਬੁਰੀ ਬਲਾ ਹੈ ਜੋਤਸ਼ੀ ਲੋਭ ਵਿੱਚ ਆ ਕੇ ਕਿਹੜੀਆਂ ਗੱਲਾਂ ਹੀ ਉਸ ਹਾਕਮ ਨੂੰ ਕਹਿ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਇੱਥੇ ਤੁਹਾਡੇ ਸ਼ਹਿਰ ਦੇ ਵਿੱਚ ਫਲਾਣੇ ਮੁਹੱਲੇ ਵਿੱਚ ਇਸ ਨਾਮ ਦਾ ਇਹ ਜਿਹੇ ਗੁਣਾਂ ਵਾਲਾ ਪੁਰਸ਼ ਰਹਿੰਦਾ ਹੈ ਹੁਕਮ ਕਰ ਦਿੱਤਾ ਸ਼ਖਸੀ ਹੁਕਮ ਅਸੀਂ ਪੁੱਛਣਾ ਕਿਹਨੇ ਸੀ ਗ੍ਰਿਫਤਾਰ ਕਰ ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਮਾਰ ਦਿੱਤੀਆਂ ਸਾਰੇ ਸ਼ਹਿਰ ਦੇ ਵਿੱਚ ਸੁਣਾ ਦਿੱਤਾ ਗਿਆ ਕੱਲ੍ਹ ਨੂੰ ਕਿਲਾ ਸਿਰੇ ਚੜ੍ਹਨ ਵਾਸਤੇ ਇੱਕ ਆਦਮੀ ਦੀ ਬਲੀ ਦੇਣੀ ਇਹਦੇ ਵਿੱਚ ਚਿਣਿਆ ਜਾਣਾ ਹੈ। ਸੋ ਲੋਕ ਇਕੱਠੇ ਹੋ ਗਏ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਕੰਧ ਵਿੱਚ ਖੜਾ ਕੇ ਉਹਨੂੰ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਰਾਜ ਲੋਕਾਂ ਨੇ ਹੈਰਾਨ ਹੋ ਗਿਆ ਸਦਨਾ ਵੀ ਇਸ ਚਰਜ ਬਾਤ ਹੈ ਬਿਲਾ ਵਜੇ ਬਿਨਾਂ ਹੀ ਕਿਸੇ ਮਤਲਬ 'ਤੇ ਕੋਈ ਗਲਤੀ ਨਹੀਂ ਕੋਈ ਗੁਨਾਹ ਨਹੀਂ ਕੋਈ ਕਸੂਰ ਨਹੀਂ ਕੀਤਾ ਇਹਨਾਂ ਦਾ ਬੜੀ ਅਸਚਰਜ ਬਾਤ ਹੈ ਅਸੀਂ ਹੋਰ ਕੋਈ ਉਪਾਅ ਨਾ ਦੇਖ ਕੇ ਸਦਨੇ ਨੇ ਆਪਣੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀਆਂ ਸ਼ੁਰੂ ਕਰ ਦਿੱਤੀ ਹੈ ਅੰਤਰਜਾਮੀ ਹੇ ਪਤਤ ਪਾਵਨ ਹੇ ਕਰਨ ਕਾਰਨ ਹੇ ਮਿਹਰਬਾਨ ਹੇ ਸਰਵ ਸ਼ਕਤੀਮਾਨ ਮੈਂ ਸਾਰੀ ਜ਼ਿੰਦਗੀ ਤੇਰੀ ਭਗਤੀ ਵਿੱਚ ਲਗਾਈ ਮੈਂ ਇਸ ਕਰਕੇ ਹੁਣ ਭਗਤੀ ਕਰਦੇ ਕਰਦੇ ਜੇ ਭਗਤੀ ਕਰਨ ਵਾਲਿਆਂ ਨੂੰ ਇਹ ਕੁਛ ਇਹੋ ਜਿਹੇ ਫਲ ਮਿਲਣ ਲੱਗੇ ਤਾਂ ਫਿਰ ਅੱਗੇ ਨੂੰ ਤੇਰੀ ਭਗਤੀ ਕਿਹਨੇ ਕਰਨੀ ਹੈ। ਤਾਂ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਦਨਾ ਅਰਦਾਸ ਬੇਨਤੀ ਕਰਦਾ ਹੈ
ਨਾਮ ਸਾਰੀਆਂ ਦਿਲ ਪਿਆ
निरप कन्या के कारणिक देव एक सारी कामार्थी स्वार्थी वाकी पैश सवारी। जिक्रम एक कोई राजा उस एक कन्या ने जन्म लिया। बचपन तो बड़े चंगे ख्यालात और भक्ति वाले वो ख्यालात परमेश्वर दी प्रेमा भक्ति दे वध ही चले गए। उसने एक कहा अपने माता पिता ने मैं सारी जिंदगी प्रभु भक्ति विच गुजारनी है, मैं दुनिया के फल जगण विच नहीं पैना, भला जे मेरी शादी करनी है सवाए चतुर्भुज विष्णु भगवान तो बिना मैं होर किसी नाल शादी नहीं करूँगी। तो उसका एक महल दरिया के किनारे तैयार करवा दिता गया, उसके विच चतुर्भुज की मूर्ति रख के उसका ध्यान भजन कर दी है, इकट्ठे बैठ ध्यान भजन विच मगन रहिंदी है। ये सारे खबर उठ गई और शहर होर सारे इलाके। तो उस शहर के एक सुनहरे का लड़का एक तरखाना का लड़का आपस में दोवें मित्र से सलाह की। तरखाना का लड़का कह लगा बई तू क्यों राजा का दामाद बन जाता। कहिंदा किवें देख राजा की लड़की ने प्रण किया मैं विष्णु भगवान चतुर्भुज नाल शादी करवानी होर किसी नाल नहीं। दरिया के किनारे महल में वो पत्ती करती रहती है तो तू कर एक मुकुट तू बना, तू सुनियार है चंगा मुख तैयार कर ले जा, जे भगवान की फोटो देखिए वो देख मैं तेरे वास्ते दो बाहां तैयार कर देना, चार तुझियां नहीं चार बाहां हो जाएंगे दो दी हो जाए चतुर्भुज बन जाएंगे। गरड़ की सवारी करता है विष्णु भगवान, मैं एक गरड़ बना देना कला वाला और जे कम लगा देना तो उस पर बह के रात में जा महल के उपर जाके कह लड़की मैं चतुर्भुज आ गया हूँ। तो खैर दोनों ने हजा मता पका के हजा कुछ किया। अज तो लड़की ध्यान विच बैठी है गरड़ जिहड़ा बनाया कला उसने रूप रूप गरड़ दे खंभ वगैरह लगा के उहदे उपर सवार होके उस महल पर जाते। लड़की नूं कहण लगा मैं आ गया हाँ तेरी भक्ति से प्रसन्न होके, तो तेरा प्रण सी भगवान विष्णु नाल शादी करवानी, अपने पिता नूं कह दे जथा जो जिन्हें मर्यादा उहदे नाल शादी हो जाए तो चंगी। फिर पता दिता जिवें जिवें करनी बनती सी शादी कर दिती, उसी महल विच रहना शुरू कर दिता। चतुर्भुज भगवान ने हुण कहण लगे हुण चार महान ही हुण दो महान नाल ही रहांगे दुनिया मन में, वो तो लकड़ियां बनाईआं सन। फिर इस तरीके से उसने रहना शुरू कर दिता। राजा ने जान के मेरा दामाद है चतुर्भुज भगवान है, मैनू फौजा रखने की लोड़ है, सर्वशक्तिमान है, सारिया फौजा हटा दी इन्हें फर्क मैं क्यों कर। सो इस गल का पता कुछ देर तो बाद किसी होर राजा ने जो उस तो बली सी तकड़ा सी लग आपा तापी दे समय से चढ़ाई कर दी। बाहर आके अपना जासूस भेजे या वकील भेजे या मेरे ना लड़ाई कर नहीं मेरी ईन मन। उसने सोचे फौजा तो मैं हटा दी हुई अपने जमाई भगवान के आसरे से, आप ही जो कुछ करेगा मेरे हाथ दे देता भी तो ही जो कुछ करे, फौजा बैठी हूँ भगवान आप कृपा करो। उसने सोचा सुनहरे के लड़के ने भी हूँ पाज कर दू की कीता जाए। उसने सोचा तू बेहतर है मर्जी ही चंगा। तो एन किनारे ते दरिया दे वो महल सी कंध के उपर चढ़ के बह गया भी हूँ छाल मार के मर जाने देखी जी पिछे। भगवान ने सोचा भी हूँ मेरे नानू वटा लगता है चाटी। भगवान ने उसकी बांह फड़ ली कह लगा अगे जाके लड़ घोड़े के सवार होकर मैं तेरी मदद करांगा। ऐसा ही किया भगवान ने रैदी मदद की दूसरे राजा ने शिकस्त दी। उस गल का इतने जिक्र करते हैं सदना जी कहे प्रभु आप तो फेक तारियों की भी लज्जा रख दे, मैं तो सच्चे इरादे तेरी भक्ति करता चला है। जीव घात करता सी बकरियां के गल वढ़दा सी मांस बेचता सी सारे निषिद्ध निंदनी करन छड्डे पूरे इरादे सच्चे इरादे तेरी शरण आया हाँ, हूँ मेरी लज्जा वो मनू रख, वह तो देखतारी सी मैं तो सच्चाई ना तेरी भक्ति करता हाँ, मेरी लज्जा तो तेन रखनी ही बनती है। यूँ प्रार्थना करता निरप कन्या के कारण एक प्यो देखतारी कामार्थी स्वार्थी वाकी पैश्वारी। जो इन्नी गल कही मेरी लज्जा रख, उस मौके आकाशवाणी हुई सदने क्यों घबरा
ਐਂ ਥੋੜੇ ਬੱਕਰਿਆਂ ਦੇ ਗੜਬੜੇ ਕੀ ਹੋ ਗਿਆ ਤੈਨੂੰ ਕੱਲ੍ਹ ਵੀ ਚਿੜੇ ਡੈ ਗਏ ਤੂੰ ਵੀ ਜੀਵ ਹੈ ਉਹ ਵੀ ਜੀਵ ਹੈ ਅਤੇ ਇਸ ਕਰਕੇ ਜਿਹੋ ਜਿਹਾ ਕੋਈ ਕਰਦਾ ਹੈ ਸਿਰ ਦੇ ਬਦਲੇ ਸਿਰ ਦੇਣਾ ਪੈਂਦਾ ਗਲ ਦੇ ਬਦਲੇ ਗਲ ਦੇਣਾ ਪੈਂਦਾ ਘਬਰਾਉਣਾ ਹੁਣ ਆਪਣੇ ਕਰਮਾਂ ਨਾਲ ਫਿਰ ਖੁਸ਼ੀ ਨਾਲ ਭੋਗ ਐਂ ਬਥੇਰੇ ਬੱਕਰਿਆਂ ਦੇ ਗੜਬੜੇ ਜਦੋਂ ਇੰਨੀ ਗੱਲ ਕਹੀ ਅੱਗੇ ਸਦਨਾ ਇੰਪਰੂਵ ਦੇ ਕੇ ਪ੍ਰਾਰਥਨਾ ਕਰਦਾ
ਨਾਮ ਜਪੇ ਦਾ ਕੀ ਫਾਇਦਾ ਮੇਰੇ ਆਉਣਾ
ਪ੍ਰਾਰਥਨਾ ਕਰਦਾ ਪ੍ਰਭੂ ਤਉ ਗੁਣ ਕਾਹੇ ਜਗਤ ਗੁਰਾ ਜੋ ਕਰਮ ਨਾ ਨਾਸੇ ਤੇਰੇ ਗੁਣਾਂ ਬਾਦ ਗਾਏ ਤੇਰੀ ਭਗਤੀ ਕੀਤੀ ਦਾ ਕੀ ਫਾਇਦਾ ਜੇ ਕਰਮ ਨਾਸ ਨਾ ਹੋਵੇ ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗਰਾਸੇ ਸ਼ੇਰ ਦੀ ਸ਼ਰਨ ਗਿਆਂ ਦਾ ਫਾਇਦਾ ਕੀ ਜੇ ਗਿੱਦੜ ਤੰਗ ਕਰਨ ਲੱਗ ਪਈ ਤੇਰੀ ਸ਼ਰਨ ਡਿੱਗੇ ਦਾ ਕੀ ਫਾਇਦਾ ਜੇ ਕਰਮ ਰੂਪੀ ਗਿੱਦੜ ਫਿਰ ਵੀ ਤੰਗ ਕਰਦੇ ਕਿਉਂ ਪ੍ਰਾਰਥਨਾ ਕੀਤੀ ਕਰਮ ਇਉਂ ਜਦੋਂ ਪ੍ਰਾਰਥਨਾ ਕੀਤੀ ਤਾਂ ਉਸਦੇ ਬਾਅਦ ਭਗਵਾਨ ਵੱਲੋਂ ਆਕਾਸ਼ ਬਾਣੀ ਹੋਈ ਕਹਿਣ ਲੱਗਾ ਘਬਰਾਣਾ ਮਦਦ ਕਰਦਾ ਹਾਂ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਨਕਾਰ ਨਾਲ ਦੇ ਕਹਿੰਦਾ ਪ੍ਰਭੂ ਇੱਟਾਂ ਚਿਣੀਆਂ ਜਾ ਰਹੀਆਂ ਹਨ ਦੋ ਇੱਟਾਂ ਹੋਰ ਚਿਣੀਆਂ ਗਈਆਂ ਪ੍ਰਾਣ ਖਤਮ ਹੋ ਜਾਣਗੇ ਸਰੀਰ ਵਿੱਚੋਂ ਤੁਸੀਂ ਕਹਿੰਦੇ ਮਦਦ ਕਰਦਾ ਮਦਦ ਕਰਦਾ ਤੋ ਇੱਕ ਬੂੰਦ ਜਲ ਕਾਰਨੇ ਪਪੀਹਾ ਇੱਕ ਸ਼ਾਂਤੀ ਬੂੰਦ ਦੇ ਵਾਸਤੇ ਦੁਖੀ ਹੁੰਦਾ ਜੇ ਉਹ ਮਰ ਗਿਆ ਉਹਦੇ ਪ੍ਰਾਣ ਨਿਕਲ ਗਏ ਫਿਰ ਭਾਵੇਂ ਸਮੁੰਦਰ ਮਿਲ ਜਾਵੇ ਸ਼ਾਂਤੀ ਬੂੰਦਾਂ ਨੂੰ ਉਹਦੇ ਕਿਸ ਕੰਮ ਮੌਕੇ ਸਿਰ ਨਾ ਮਿਲੇ ਹੁਣ ਤੁਸੀਂ ਮਦਦ ਨਾ ਕੀਤੀ ਦੋ ਇੱਟਾਂ ਹੋਰ ਚੀਨੀਆਂ ਨਹੀਂ ਹੈ ਪ੍ਰਾਣ ਮੁੱਕ ਕੇ ਫਿਰ ਤੁਹਾਡੀ ਮਦਦ ਕੀ ਕਰੂਗੀ ਅਸੀਂ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ, ਪ੍ਰਾਣ ਜੋ ਥੱਕ ਕੇ ਫਿਰ ਨਹੀਂ ਕੈਸੇ ਬਿਰਮਾਵੋ, ਗੁਰੂ ਨੇ ਨੌਕਾ ਮਿਲੇ ਕੋ ਕਾਹੇ ਚੜਾਵੋ। ਇਹ ਗੱਲਾਂ ਕਹਿ ਕੇ ਮੈਨੂੰ ਭਰਮਾਉਂਦੇ ਹੋ, ਡੁੱਬ ਕੇ ਕੋਈ ਮਰ ਗਿਆ ਪਿੱਛੋਂ ਮਿਲ ਗਈ ਨੌਕਾ, ਮਰੇ ਤੋਂ ਬਾਅਦ ਨੌਕਾ ਉਸਦੇ ਕਿਸ ਕੰਮ? ਇਸੀ ਤਰ੍ਹਾਂ ਤੁਹਾਡੀ ਮਦਦ ਫਿਰ ਕਿਸ ਕੰਮ ਆਊ ਜਦੋਂ ਪ੍ਰਾਣ ਨਿਕਲ ਗਏ? ਦੋਸ਼ਤਾਂ ਹੋਰ ਕੀ ਨਹੀਂ, ਪ੍ਰਾਣ ਖਤਮ ਹੋਣ। ਸਦਨੇ ਨੇ ਜਦੋਂ ਕਿਹਾ, ਉਸ ਮੌਕੇ ਭਗਵਾਨ ਵੱਲੋਂ ਆਕਾਸ਼ਬਾਣੀ ਹੁੰਦੀ, ਸਦਨੇ ਆ ਤੈ ਤਾਂ ਸ਼ਰੀਕਾਂ ਵਾਂਗੂ ਮਿਹਣੇ ਮਾਰਨੇ ਸ਼ੁਰੂ ਕਰਤੇ ਹੋਏ। ਜਦੋਂ ਇੰਨੀ ਗੱਲ ਕਹੀ, ਫਿਰ ਨਿਮਰਤਾ ਦੇ ਘਰ ਵਿੱਚ ਆ ਕੇ ਇਉਂ ਪ੍ਰਾਰਥਨਾ ਕਰਦਾ,
ਜਿਵੇਂ ਤੇਰਾ ਜਿਵੇਂ ਤੇਰਾ
ਦੇ ਘਰ ਵਿੱਚ ਆ ਕੇ ਪ੍ਰਾਰਥਨਾ ਕੀਤੀ, ਮੈਂ ਨਹੀਂ ਕੁਛ ਹੋ ਨਹੀਂ ਕੁਛ ਆਹ ਨਾ ਮੋਰਾ, ਅਸਰ ਲੱਜਾ ਰਾਤ ਲਹਿਓ ਸਦਨਾ ਜਨ ਤੋਰ, ਮੈਂ ਤਾਂ ਕੁਛ ਹੋ ਨਹੀਂ, ਇਹ ਤੁਨ ਉਹ ਤੇਰੀ ਹੈ, ਪੰਜੇ ਤੱਤ ਇਹ ਸਰੀਰ ਵੀ ਤੇਰਾ ਹੈ, ਕਿਰਪਾ ਕਰੋ ਆਪਣਾ ਜਾਣ ਕੇ ਆਪ ਹੀ ਆਪਣੀ ਦੀ ਰੱਖਿਆ ਕਰੋ, ਅਤਿਅੰਤ ਜਬਲਕ ਮੇਰੀ ਮੇਰੀ ਕਰੈ, ਤਬਲਾ ਕਾਜ ਏਕ ਨਹੀਂ ਸਰੈ, ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ, ਜਦ ਮੈਂ ਮੇਰੀ ਨਿਵਿਰਤ ਹੋ ਜਾਏ ਤੋ ਉਸ ਮੌਕੇ ਵਾਹਿਗੁਰੂ ਕੰਮ ਆ ਕੇ ਸਵਾਰਦਾ ਹੈ, ਮੋਕਸ਼ ਰੂਪੀ ਕਾਜ ਵੀ ਸਵਾਰਦਾ ਦੂਜੇ ਵੀ। ਇਉਂ ਪ੍ਰਭੂ ਅਤੇ ਅੱਗੇ ਜਦੋਂ ਸਦਨੇ ਨੇ ਉਹ ਪ੍ਰਾਰਥਨਾ ਕੀਤੀ, ਪਰਮੇਸ਼ਵਰ ਦਾ ਬਿਰਧ ਹੈ ਭਗਤ ਜਨਾ ਕੀ ਹਰ ਜੀਵ ਰੱਖ ਹੈ, ਜੁਗ ਜੁਗ ਰੱਖਦਾ ਆਇਆ ਭਗਤਾਂ ਲਈ ਜੁਗਾ ਜਮੰਤਰ ਵਿੱਚ ਰੱਖਦਾ ਚਲਾ ਆਇਆ,
ਆਇਆ ਜੀ
ਜਾ ਰਹੀ ਸੀ ਜਿਹਦੇ ਵਿੱਚ ਸੁਖੜਾ ਕਰਕੇ ਚੁਣਾਇਆ ਜਾ ਰਿਹਾ ਸੀ ਸਾਰੀਆਂ ਕਿੱਟਾਂ ਕਿੱਲਰ ਜਾਂਦੀਆਂ ਜਿਹੜੇ ਵਿਰੋਧੀ ਸਾਹਮਣੇ ਖੜੇ ਸੀ ਹਾਕਮ ਦੇ ਸਮੇਤ ਸਭ ਦੇ ਮੱਥੇ ਵਿੱਚ ਜਾ ਕੇ ਲੱਗਦੀ ਸਦਨੇ ਦੀ ਲੱਜਿਆ ਸੋ ਉਹ ਸਦਨਾ ਜਦੋਂ ਪਹਿਲੇ ਉਹਦੇ ਹਿਰਦੇ ਵਿੱਚ ਪ੍ਰਭੂ ਵਾਹਿਗੁਰੂ ਦੀ ਭਗਤੀ ਦਾ ਅੰਕੁਰ ਉੱਗਣ ਦੀ ਕੋਸ਼ਿਸ਼ ਕਰਦਾ ਸੀ ਉਹਨਾਂ ਤੋਂ ਹੀ ਉਸਦੇ ਅਜੇ ਖਿਆਲਾਤ ਹੌਲੀ ਹੌਲੀ ਉਹ ਭਗਤੀ ਦੇ ਬੀਜ ਨੇ ਉੱਗ ਕੇ ਇਸ ਨੂੰ ਕਿਸ ਨੂੰ ਤੱਕ ਪਹੁੰਚਾਇਆ ਨੇ ਪੂਰਨ ਭਗਤ ਬਣਾਇਆ ਤਤਵਿਸਤਾ ਬਣਾਇਆ ਜਿੱਥੇ ਕਰਮਾਂ ਦਾ ਸਾਰਾ ਜਾ ਕੇ ਸਮਾਂ ਪਾ ਕੇ ਨਾਸ ਹੋ ਗਿਆ ਅਤੇ ਉਹ ਸਾਧ ਸੰਗਤ ਹਰ ਇਨਸਾਨ ਦੇ ਚਿੱਤ ਵਿੱਚ ਕਿਸੇ ਦੇ ਥੋੜ੍ਹਾ ਕਿਸੇ ਦੇ ਥੋੜ੍ਹੇ ਜਨਮਾਂ ਦਾ ਕਿਸੇ ਦੇ ਬਹੁਤੇ ਜਨਮਾਂ ਦਾ ਭਗਤੀ ਦਾ ਅੰਕਰ ਪਿਆ ਹੋਇਆ ਪਰ ਬਹੁਤੇ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਹਿਰਦੇ ਰੂਪੀ ਜ਼ਮੀਨਾਂ ਖਾਲੀ ਪਈਆਂ ਉਹ ਬੀਜਿਆ ਜਾ ਸਕਦਾ ਹੈ ਹੌਲੀ ਹੌਲੀ ਸਮਾਂ ਪਾ ਕੇ ਉਹਨਾਂ ਦੀ ਵੱਡਾ ਬਿਰਛ ਬਣ ਜਾਣਾ ਹੈ ਅਤੇ ਆਓ ਇਸੇ ਤਰ੍ਹਾਂ ਗਣਕਾਂ ਦੇ ਚਿੱਤ ਵਿੱਚ ਇਹ ਜੇ ਖਿਆਲਾਤ ਉੱਠ ਕੇ ਉਸਦੇ ਚਿੱਤ ਨੂੰ ਬੇਬਲ ਕਰਦੇ ਸਨ ਭਗਤੀ ਕਰਨ ਵਾਸਤੇ ਮਾਨੁ ਤਨ ਮਿਲਿਆ ਲੇਕਿਨ ਤੇਰੀ ਜ਼ਿੰਦਗੀ ਦਾ ਰਾਹ ਹੋਰ ਪਾਸੇ ਹੈ ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ ਹੈ
Thank you.
ਸ਼ੁਕਰ 84 ਦਾ ਗੇੜਾ ਕੱਟ ਚੁੱਕਿਆ ਹੈ। ਫਿਰ ਮਨੁੱਖ ਦੇ ਵਿੱਚ ਆਇਆ, ਮਨੁੱਖਾਂ ਦੇ ਰੂਪ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਬਾਕੀ ਦੇ ਤਮਾਮ ਦਰਵਾਜ਼ੇ ਮਨ ਜੋਨੀਆਂ ਅਧਿਕਾਰ ਨਹੀਂ ਰੱਖਦੀਆਂ, ਮਨ ਉਹ ਗੇਟ ਬੰਦ ਹਨ। ਇਸ ਵਾਸਤੇ ਇਸ ਮਨੁੱਖਤਨ ਵਿੱਚ ਆ ਕੇ ਇਸਨੇ ਪ੍ਰਭੂ ਵਾਹਿਗੁਰੂ ਦੀ ਭਗਤੀ ਕਰਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਹੈ। ਜਿਹੜੇ ਪ੍ਰਭੂ ਵਾਹਿਗੁਰੂ ਦੀ ਸ਼ਰਨ ਆਏ, ਵਾਹਿਗੁਰੂ ਕਹਿੰਦਾ ਮੈਂ ਉਹਨਾਂ ਨੂੰ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਕਰਕੇ ਆਪਣੇ ਵਿੱਚ ਮਿਲਾ ਕੇ ਆਪਣੇ ਜੈਸਾ ਹੀ ਬਣਾ ਲਵਾਂਗਾ। ਵਿੱਚ ਗੱਜ ਵੱਜ ਕੇ ਬੋਲਣਾ ਸਭ ਤਨ ਹੈ, ਤਨ ਹੈ, ਤਨ ਹੈ
Thank you. निवारण हारा दुख हंता सुख रास ताको विघ्न न को लागे जाकी प्रभ आगे अरदास इको उनका श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक ले थे फिर अंगद गुरते अमरदास रामदासे हुई सहाय अर्जन हर गोविंद नू सिमरो श्री हर राय श्री हर कृष्ण ते आइए जिस डिठे सब दुख जाए गुरु तेग बहादुर सिमरिए खर नौ निद आवे ताए सब थाई होए सहाय दसवें पातशाह श्री गुरु गोविंद सिंह साहेब जी सब थाई होए सहाय श्लोक महला दूजा आपे जाने करे आप आपे आने रास तिसे अगे नानका खले कीचे अरदास सत श्री अकाल पुरख जी का ध्यान तरके खालसा साहेब बोलो जीवा दसां पातशाहियां दी जोत श्री गुरु ग्रंथ साहेब जी दे पाठ दर्शन दीदार दा ध्यान तरके खालसा साहेब बोलो जीवा चार साहेब जादे पंज प्यारे चाली मुक्ते चौहान तख्तां सरबत गुरुद्वारियां दा ध्यान तरके खालसा साहेब बोलो जीवा जिन्ना गुरमुखां नाम जपया वंड छकिया धर्म हे शीश दिते चरखियां ते चढ़े बंद बंद कुटवाए सिदक नहीं हारिया तिन्ना सचियारियां प्यारियां सिदक वां सिखां दी कमाई दा ध्यान तरके खालसा साहेब बोलो जीवा सिखां दा मन नीवा मत ऊची मत पत का राखा आप अकाल पुरख वाहिगुरु सिखां नू सिखी दान नाम दान प्रोसा दान दाना सिरदान श्री अमृतसर साहेब जी के दर्शन इशनान चौंकियां झंडे बुंगे जुगो जुग अटल धर्म का जयकार सच्चे पातशाह सिखी सिदक केसां सवासां संग निभाउणा हे करणान धान सतगुरु जीओ आप जी दे हजूर रात्रि दे दीवान सजाए हन कीर्तन बखियान होए हन अखर वादा काटा पुल चुक माफ करना अगे वास्ते सुध स्पष्ट कीर्तन बखियान करंदा वल बख्शो हे मेहरवान गुरवाणी द्वारा विचारा कीतियां हन इन्हां दा प्रभाव साढ़े कलयुगी जीवां दे हिरदियां ते वसाओ आई संग दी हाजरी आप जी दे दरते प्रवान करो नाम दान सिखी दान परोसा बख्शो आप जी दे हजूर करा प्रसादी देग हाजिर है आप जी भोग लाओ सीत प्रसाद सा संगत को मिले काम क्रोध लो मोह अहंकार आदिक तो बचा के आप जी दे पवित्र चरण कवलां दी प्रीत बख्शो सही प्यारे मेल जिन्ना मिलिया आप जी दा नाम अठे पहर चित आवे कला वाहगुरु जी की वरते गुरु नानक नाम चढ़दी कला तेरे भाणे सरबत वाहगुरु जी का खालसा वाहगुरु जी की मोले सोनिया
ज्ञान अंजन गुरु दिया ज्ञान देर विनाश हर कृपा ते संत भेटिया नानक मन परगासु तोड़ी महला पंजवां रसना गुण गोपाल निध गायण सात सहज रस मन उपजो सगले दुख पलायण जो मांगे सोई सोई पावे सेवा हर के चरण रसायण जन्म मरण दो के छूटे जल जगत तरायण खोजत खोजत तत् विचार्यो दास गोविंद परायण अब नासी खेम चाहे जे नानक सदा